ਗੌੜੀ ਮਹੱਲਾ ਪੰਜਵਾਂ, ਰਾਮ ਰੰਗ ਕਦੇ ਉਤਰ ਨਾ ਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਬਈ ਠੀਕ ਹੈ, ਦੁਨੀਆਂ ਵਿੱਚ ਰੰਗ ਤਾਂ ਹੋਰ ਵੀ ਬਥੇਰੇ ਨੇ, ਅਤੇ ਸਤਿਗੁਰੂ ਕਹਿੰਦੇ ਨੇ ਹਰ ਰੰਗ ਰਾਤਾ ਸੋ ਮਨ ਸਾਚਾ, ਲਾਲ ਰੰਗ ਪੂਰਨ ਪੁਰਖ ਵਿਧਾਤਾ ਰਹਾਓ। ਹਰ ਰੰਗ ਰਾਤਾ ਸੋ ਮਨ ਸਾਚਾ, ਬਈ ਜਿਹੜਾ ਮਨ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਭਗਤੀ ਦੇ ਪ੍ਰੇਮ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ, ਅਤੇ ਉਹੀ ਸੱਚਾ ਰੰਗ ਹੈ। ਹਰ ਰੰਗ ਰਾਤਾ ਸੋ ਮਨ ਸਾਚਾ, ਅਤੇ ਜਿਸ ਮਨ ਨੂੰ ਉਹ ਰੰਗ ਚੜ੍ਹ ਜਾਵੇ ਉਹ ਮਨ ਵੀ ਸੱਚਾ ਹੋ ਜਾਂਦਾ ਹੈ, ਉਹ ਜੀਵ ਵੀ ਸੱਚਾ ਹੋ ਜਾਂਦਾ ਹੈ। ਲਾਲ ਰੰਗ ਪੂਰਨ ਪੁਰਖ ਵਿਧਾਤਾ, ਹਜ਼ੂਰ ਕਹਿੰਦੇ ਨੇ ਬਈ ਉਸ ਵਾਹਿਗੁਰੂ ਦੇ ਪ੍ਰੇਮ ਦਾ ਰੰਗ ਲਾਲ ਰੰਗ ਵਰਗਾ ਹੈ। ਲਾਲ ਰੰਗ ਮਜੀਠ ਦਾ ਰੰਗ ਹੁੰਦਾ ਸੀ ਔਰ ਉਹਦੀ ਇਹ ਖੂਬੀ ਸੀ, ਬਸਤਰ ਤਾਂ ਭਾਵੇਂ ਫਟ ਜਾਵੇ ਪਰ ਉਹ ਰੰਗ ਨਹੀਂ ਸੀ ਉਤਰਦਾ। ਇਸੇ ਲਈ ਸਤਿਗੁਰੂ ਕਹਿੰਦੇ ਨੇ ਹਰ ਰੰਗ ਰਾਤਾ ਸੋ ਮਨ ਸਾਚਾ, ਲਾਲ ਰੰਗ ਪੂਰਨ ਪੁਰਖ ਵਿਧਾਤਾ, ਵੀ ਵਾਹਿਗੁਰੂ ਦੇ ਨਾਮ ਦਾ ਭਗਤੀ ਦਾ ਰੰਗ ਉਸ ਮਜੀਠ ਦੇ ਰੰਗ ਵਾਂਗੂ ਲਾਲ ਹੈ, ਅਤੇ ਪੂਰਨ ਪੁਰਖ ਵਿਧਾਤਾ ਜਿਸ ਨੂੰ ਇੱਕ ਵਾਰੀ ਰੰਗ ਚੜ੍ਹ ਜਾਵੇ ਉਹ ਪੂਰਨ ਪੁਰਖ ਵਿਧਾਤਾ, ਉਹ ਸਰਬ ਗੁਣ ਭਰਪੂਰ ਅਤੇ ਪੁਰਖ ਜੋ ਵਿਆਪਕ ਸਰੂਪ ਹੈ, ਵਿਧਾਤਾ ਕਰਮ ਫਲ ਪ੍ਰਦਾਤਾ ਅਕਾਲ ਪੁਰਖ ਹੈ, ਉਹਦਾ ਰੂਪ ਹੋ ਜਾਂਦਾ। ਅਥਵਾ ਹਰ ਰੰਗ ਰਾਤਾ ਸੋ ਮਨ ਸਾਚਾ, ਲਾਲ ਰੰਗ ਪੂਰਨ ਪੁਰਖ ਵਿਧਾਤਾ, ਉਸ ਪੂਰਨ ਪੁਰਖ ਵਿਧਾਤੇ ਦਾ ਜੋ ਨਾਮ ਦਾ ਰੰਗ ਹੈ ਉਸਦਾ ਰੰਗ ਲਾਲ ਹੈ, ਉਹ ਕਦੀ ਲੈਣ ਵਾਲਾ ਨਹੀਂ ਹੈ। ਹਰ ਰੰਗ ਰਾਤਾ ਸੋ ਮਨ ਸਾਚਾ, ਜਿਸਦਾ ਮਨ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਰੰਗਿਆ ਗਿਆ ਹੈ, ਬਈ ਉਹੀ ਮਨ ਸੱਚਾ ਹੈ, ਭਾਵ ਉਹਨੂੰ ਸੱਚਾ ਰੰਗ ਚੜ੍ਹਿਆ ਹੈ, ਉਹ ਕਦੇ ਉਤਰਦਾ ਨਹੀਂ ਹੈ। ਲੋ ਹੁਣ ਆਰੰਭ ਤੋਂ ਸਤਿਗੁਰੂ ਫਰਮਾਉਂਦੇ ਹਨ,
ਰਾਮ ਰੰਗ ਕਦੇ ਉਤਰ ਨਾ ਜਾਏ।
ਪੜ੍ਹ ਦਿਓ।
ਗੁਰਪੂਰਾ ਜਿਸ ਦੇ ਬੁਝਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਰਾਮ ਰੰਗ ਜਿਹੜਾ ਵਾਹਿਗੁਰੂ ਦਾ ਰੰਗ ਹੈ, ਭਾਵ ਉਸਦੇ ਨਾਮ ਦਾ, ਭਗਤੀ ਦਾ, ਪ੍ਰੇਮ ਦਾ ਰੰਗ ਹੈ, ਕਦੇ ਉਤਰ ਨਾ ਜਾਏ। ਉਹ ਭਾਈ ਕਦੀ ਉਤਰਦਾ ਨਹੀਂ ਹੈ। ਕਾਇਆ ਕਾਪਰ ਚੀਰ ਬਹੁ ਫਾਰੇ, ਹਰ ਰੰਗ ਨਾ ਲਹਿ ਸੁਭਾਗਾ। ਗੁਰ ਪੂਰਾ ਜਿਸ ਦੇ ਬੁਝਾਏ, ਪੂਰਾ ਗੁਰੂ ਲਲਾਰੀ ਹੈ, ਜਿਸ ਨੂੰ ਉਹ ਵਾਹਿਗੁਰੂ ਦੇ ਨਾਮ ਰੰਗ ਚੜ੍ਹਾਉਣ ਦੀ ਤਰਕੀਬ ਸਮਝਾ ਦੇਵੇ, ਜਿਸ ਨੂੰ ਸੋਝੀ ਦੇ ਦੇਵੇ, ਅਤੇ ਉਸੇ ਨੂੰ ਹੀ ਉਹ ਨਾਮ ਦਾ ਰੰਗ ਚੜ੍ਹ ਸਕਦਾ ਹੈ। ਕਿਉਂਕਿ ਪੂਰੇ ਗੁਰੂ ਨੂੰ ਪਤਾ, ਠੀਕ ਹੈ ਰੰਗ ਭਾਵੇਂ ਆਪਾਂ ਘਰ ਦੇ ਵਿੱਚ ਵੀ ਚੜ੍ਹਾ ਸਕਦੇ ਹਾਂ, ਪਰ ਜਿਹੜੇ ਪੱਕੇ ਰੰਗ ਨੇ, ਗਰੰਟੀ ਸ਼ੁਦਾ ਰੰਗ ਨੇ, ਉਹ ਸਿਆਣੇ ਲਲਾਰੀਆਂ ਕੋਲੋਂ ਹੀ ਰੰਗਵਾਉਣੇ ਪੈਂਦੇ ਨੇ। ਇਸੇ ਲਈ ਹਜ਼ੂਰ ਕਹਿੰਦੇ ਨੇ ਜਿਸ ਨੂੰ ਪੂਰਾ ਗੁਰੂ ਉਸ ਵਾਹਿਗੁਰੂ ਦੇ ਨਾਮ ਦੇ ਭਗਤੀ ਦੇ ਰੰਗ ਚੜ੍ਹਾਉਣ ਦੀ ਤਰਕੀਬ ਸਮਝਾ ਦੇਵੇ, ਅਤੇ ਫਿਰ ਉਹ ਰੰਗ ਜਿਸ ਨੂੰ ਚੜ੍ਹ ਜਾਂਦਾ ਹੈ, ਰਾਮ ਰੰਗ ਕਦੇ ਉਤਰ ਨਾ ਜਾਏ। ਉਸ ਵਾਹਿਗੁਰੂ ਦੇ ਨਾਮ ਦਾ ਰੰਗ ਕਦੇ ਬਈ ਉਤਰਦਾ ਨਹੀਂ ਹੈ।
ਹਰ ਰੰਗ ਰਾਤਾ ਸੋ ਮਨ ਸਾਚਾ, ਲਾਲ ਰੰਗ ਪੂਰਨ ਪੁਰਖ ਵਿਧਾਤਾ ਰਹਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹਰ ਰੰਗ ਰਾਤਾ ਸੋ ਮਨ ਸਾਚਾ, ਜੋ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਰੰਗਿਆ ਗਿਆ ਹੈ, ਉਹੀ ਮਨ ਸੱਚਾ ਹੈ। ਲਾਲ ਰੰਗ ਵਾਹਿਗੁਰੂ ਦੇ ਨਾਮ ਦਾ ਰੰਗ ਲਾਲ ਰੰਗ ਹੈ, ਮਜੀਠ ਦਾ ਰੰਗ ਹੈ, ਕਦੇ ਉਤਰਨ ਵਾਲਾ ਨਹੀਂ ਹੈ। ਜਿਹਨੂੰ ਚੜ੍ਹ ਜਾਵੇ ਉਹ ਪੂਰਨ ਪੁਰਖ ਵਿਧਾਤਾ ਦੇ ਵਿੱਚ ਲੀਨ ਹੋ ਜਾਂਦਾ ਹੈ। ਹੁਣ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ,
ਸੰਤਹਿ ਸੰਗ ਬੈਸ ਗੁਣ ਗਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਾਸ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜਿਹਨੂੰ ਇੱਕ ਵਾਰੀ ਇਹ ਰੰਗ ਚੜ੍ਹ ਜਾਵੇ ਅਤੇ ਫਿਰ ਮਹਾਰਾਜ ਇਹ ਪੱਕਾ ਕਿਵੇਂ ਰਹਿ ਸਕਦਾ ਹੈ? ਤਾਂ ਸਤਿਗੁਰੂ ਕਹਿੰਦੇ ਨੇ ਸੰਤਾ ਹੈ ਸੰਗ ਬੈਸ ਗੁਣ ਗਾਏ। ਜਿਹੜੇ ਵਾਹਿਗੁਰੂ ਦੇ ਪਿਆਰੇ ਸੰਤ ਜਨ ਹਨ, ਉਹਨਾਂ ਦੀ ਸੰਗਤ ਵਿੱਚ ਬੈਠ ਕੇ ਵਾਹਿਗੁਰੂ ਦੇ ਗੁਣ ਗਾਉਣੇ ਚਾਹੀਦੇ ਨੇ, ਅਤੇ ਜਿਹੜਾ ਸੰਤਾਂ ਦੀ ਸੰਗਤ ਵਿੱਚ ਬੈਠ ਕੇ, ਮਹਾਂਪੁਰਖਾਂ ਦੀ ਸੰਗਤ ਵਿੱਚ ਬੈਠ ਕੇ ਵਾਹਿਗੁਰੂ ਦੇ ਗੁਣ ਗਾਉਂਦਾ ਹੈ,
ਤਾ ਕਾ ਰੰਗ ਨਾ ਉਤਰੇ ਜਾਏ,
ਤੇ ਉਹਨੂੰ ਐਸਾ ਰੰਗ ਚੜ੍ਹਿਆ ਰਹਿੰਦਾ ਹੈ, ਕਦੇ ਉਤਰਦਾ ਨਹੀਂ ਹੈ। ਭਾਵ ਇੱਕ ਹੈ ਕੀਰਤਨ ਦਾ ਰੰਗ, ਅਤੇ ਦੂਸਰਾ ਹੈ ਨਾਮ ਦਾ ਰੰਗ। ਜਿਹੜਾ ਮਹਾਂਪੁਰਖਾਂ ਦੀ ਸੰਗਤ ਵਿੱਚ ਬੈਠ ਕੇ ਵਾਹਿਗੁਰੂ ਦੇ ਗੁਣ ਗਾਉਂਦਾ ਹੈ, ਤੇ ਉਹਨੂੰ ਐਸਾ ਰੰਗ ਚੜ੍ਹਦਾ ਜਿਹੜਾ ਕਦੀ ਉਤਰਦਾ ਨਹੀਂ ਹੈ।
ਬਿਨ ਹਰ ਸਿਮਰਨ ਸੁਖ ਨਹੀਂ ਪਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਬਿਨਾਂ ਵਾਹਿਗੁਰੂ ਦੇ ਸਿਮਰਨ ਤੋਂ ਕਦੇ ਵੀ ਕਿਸੇ ਜੀਵ ਨੇ ਸੁਖ ਨਹੀਂ ਪ੍ਰਾਪਤ ਕੀਤਾ।
ਰੰਗ ਫੀਕੇ ਸਭ ਮਾਇਆ।
ਆ ਜਿੰਨੇ ਹੋਰ ਮਾਇਆ ਦੇ ਰੰਗ ਅਸੀਂ ਵੇਖ ਰਹੇ ਹਾਂ ਨਾ, ਇਹ ਤਾਂ ਸਾਰੇ ਫਿੱਕੇ ਰੰਗ ਨੇ, ਇਹ ਤੇ ਕੁਸੁੰਭ ਦੇ ਰੰਗ ਨੇ, ਇਹਨਾਂ ਨੇ ਇੱਕ ਨਾ ਇੱਕ ਦਿਨ ਲੈ ਜਾਣਾ ਹੈ।
ਰੰਗੇ ਸੇ ਪਏ ਨਿਹਾਲ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਗੁਰੂ ਨੇ ਰੰਗ ਦਿੱਤੇ ਨੇ ਉਹ ਗੁਰਮੁਖ ਪਿਆਰੇ ਨਿਹਾਲ ਹੋ ਗਏ, ਭਾਵ ਜਿਨ੍ਹਾਂ ਨੂੰ ਗੁਰੂ ਨੇ ਨਾਮ ਦਾ, ਕੀਰਤਨ ਦਾ, ਸਿਮਰਨ ਦਾ ਰੰਗ ਚੜ੍ਹਾ ਦਿੱਤਾ ਹੈ ਉਹ ਗੁਰਮੁਖ ਪਿਆਰੇ ਕਿਰਤ ਕਿਰਤ ਹੋ ਗਏ ਹਨ।
ਕਹੁ ਨਾਨਕ ਗੁਰ ਭਏ ਹੈ ਦਿਆਲ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਗੁਰ ਭਏ ਹੈ ਦਿਆਲ, ਵੀ ਉਹਨਾਂ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਪ੍ਰਸੰਨ ਹੋਏ ਨੇ, ਭਾਵ ਜਿਨ੍ਹਾਂ ਤੇ ਸਤਿਗੁਰੂ ਪ੍ਰਸੰਨ ਹੋਏ ਉਹਨਾਂ ਨੂੰ ਗੁਰੂ ਮਹਾਰਾਜ ਨੇ ਨਾਮ ਦਾ, ਭਗਤੀ ਦਾ ਰੰਗ ਚੜ੍ਹਾ ਦਿੱਤਾ, ਤੇ ਜਿਨ੍ਹਾਂ ਨੂੰ ਉਹ ਰੰਗ ਚੜ੍ਹ ਗਿਆ ਸੇ ਪਏ ਨਿਹਾਲ, ਉਹ ਬੇਨਿਹਾਲ ਹੋ ਗਏ, ਕਿਰਤਾਰਥ ਹੋ ਗਏ, ਉਹਨਾਂ ਦਾ ਜੀਵਨ ਸਫਲ ਹੋ ਗਿਆ।
ਗੌੜੀ ਮਹੱਲਾ ਪੰਜਵਾਂ। ਸਿਮਰਤ ਸਵਾਮੀ ਕਿਲ ਵਿਖ ਨਾਸੇ।
ਲਓ ਹੁਣ ਫੇਰ ਅੱਗੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਨਾਮ ਸਿਮਰਨ ਦੀ ਹੀ ਮਹਿਮਾ ਉਚਾਰਨ ਕਰਦੇ ਹਨ। ਰਾਮ ਜਨਾ ਕੋ ਰਾਮ ਭਰੋਸਾ, ਨਾਮ ਜਪ ਸਾ ਮਿਟਿਓ ਅੰਦੇਸ਼ਾ। ਰਹਾਓ ਰਾਮ ਜਨਾ ਕੋ, ਜਿਹੜੇ ਵਾਹਿਗੁਰੂ ਦੇ ਜਨ ਦਾਸ ਨੇ ਉਹਨਾਂ ਨੂੰ ਉਸ ਵਾਹਿਗੁਰੂ ਪਰਮੇਸ਼ਰ ਦਾ ਹੀ ਭਰੋਸਾ ਹੁੰਦਾ, ਕਿਉਂਕਿ ਜਿਹੜੇ ਵਾਹਿਗੁਰੂ ਦੇ ਦਾਸ ਨੇ ਉਹਨਾਂ ਨੂੰ ਵਾਹਿਗੁਰੂ ਦਾ ਹੀ ਭਰੋਸਾ ਹੁੰਦਾ। ਨਾਮ ਜਪ ਸਾ ਮਿਟਿਓ ਅੰਦੇਸ਼ਾ, ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਦਿਆਂ ਹੋਇਆਂ ਉਹਨਾਂ ਦਾ ਸਾਰਾ ਹੀ ਅੰਦੇਸ਼ਾ ਦਾ ਅਰਥ ਹੈ ਫਿਕਰ, ਉਹਨਾਂ ਦਾ ਸਾਰਾ ਵਹਿਮ ਭਰਮ, ਉਹਨਾਂ ਦਾ ਸਾਰਾ ਮਨ ਦਾ ਡਰ, ਤੌਖਲਾ, ਖਦਸ਼ਾ ਉਹ ਮਿਟ ਗਿਆ ਹੈ, ਕਿਉਂਕਿ ਵਾਹਿਗੁਰੂ ਦੇ ਨਾਮ ਸਿਮਰਨ ਦੇ ਵਿੱਚ ਬਰਕਤ ਹੈ। ਉਹਦੇ ਨਾਲ ਮਨ ਦਾ ਤੌਖਲਾ ਅਤੇ ਮਨ ਦਾ ਸਾਰਾ ਫਿਕਰ ਦੂਰ ਹੋ ਜਾਂਦਾ ਹੈ। ਲੋ ਹੋਰ ਕੀ ਤੁਹਾਨੂੰ ਲਾਭ ਹੋਇਆ ਹੈ ਨਾਮ ਸਿਮਰਨ ਦੁਆਰਾ, ਉਹਦੇ ਬਾਰੇ ਹਜ਼ੂਰ ਫਰਮਾਉਂਦੇ ਹਨ।
ਸਿਮਰਤ ਸਵਾਮੀ ਕਿਲ ਵਿਖ ਨਾਸੇ।
ਹਜ਼ੂਰ ਕਹਿੰਦੇ ਨੇ ਭਾਈ ਉਹ ਸਵਾਮੀ ਮਾਲਕ ਵਾਹਿਗੁਰੂ ਦਾ ਸਿਮਰਨ ਕਰਦਿਆਂ ਹੋਇਆਂ ਕਿਲ ਵਿਖ ਨਾਸੇ, ਕਿਲ ਵਿਖ ਦਾ ਅਰਥ ਹੈ ਜਿਹੜੇ ਬੱਜਰ ਪਾਪ ਸਨ ਉਹ ਨਾਸ ਹੋ ਗਏ ਹਨ। ਜਿਹੜੇ ਬੱਜਰ ਪਾਪ ਨੇ ਹਿੰਦੂ ਧਰਮ ਦੇ ਵਿੱਚ ਚਾਰ ਮੰਨੇ ਗਏ ਹਨ, ਔਰ ਉਹਨਾਂ ਦੇ ਬਾਰੇ ਇਹ ਲਿਖਿਆ ਮਿਲਦਾ ਹੈ। ਇੱਕ ਤਾਂ ਕਿਸੇ ਗਊ ਦਾ ਮਾਰਨਾ, ਦੂਸਰਾ ਕਿਸੇ ਬ੍ਰਾਹਮਣ ਦਾ ਮਾਰਨਾ, ਤੀਸਰਾ ਸੋਨੇ ਦੀ ਚੋਰੀ ਕਰਨੀ, ਅਤੇ ਚੌਥਾ ਗੁਰੂ ਇਸਤਰੀ ਨਾਲ ਵੀ ਵਿਚਾਰ ਕਰਨਾ, ਇਹ ਚਾਰ ਬੱਜਰ ਪਾਪ ਨੇ। ਇਹਨਾਂ ਦੇ ਮੁਕਾਬਲੇ 'ਤੇ ਸਤਿਗੁਰੂ ਦੀ ਬਾਣੀ ਵਿੱਚ ਲਿਖਿਆ ਹੈ, ਬ੍ਰਾਹਮਣ ਕੈਲੀ ਕਾਤ ਕੰਜਕਾ ਅਨਚਾਰੀ ਕਾ ਤਾਨ। ਕਿਸੇ ਬ੍ਰਹਮ ਗਿਆਨੀ ਨੂੰ ਮਾਰਨਾ, ਕੇਵਲ ਬ੍ਰਾਹਮਣ ਨਹੀਂ ਬ੍ਰਹਮ ਗਿਆਨੀ ਨੂੰ ਮਾਰਨਾ, ਅਤੇ ਨਾਲ ਹੀ ਕਿਸੇ ਗੋ ਗਰੀਬ ਨੂੰ, ਮਜ਼ਲੂਮ ਨੂੰ ਮਾਰਨਾ, ਉਹਦੇ ਉੱਤੇ ਜ਼ੁਲਮ ਢਾਉਣਾ, ਇਹ ਦੂਸਰਾ ਬੱਜਰ ਪਾਪ ਹੈ। ਅਤੇ ਕੰਜਕਾ ਕਿਸੇ ਕੰਨਿਆਂ ਨੂੰ ਮਾਰਨਾ, ਪੁਰਾਣੇ ਸਮੇਂ ਦੇ ਵਿੱਚ ਵੀ ਜੰਮਦੀਆਂ ਲੜਕੀਆਂ ਦੇ ਗਲ ਘੁੱਟ ਦਿੱਤੇ ਜਾਂਦੇ ਸਨ, ਅਤੇ ਹੁਣ ਗਰਭ ਦੇ ਵਿੱਚ ਹੀ ਉਹਨਾਂ ਨੂੰ ਖਤਮ ਕਰ ਦਿੱਤਾ ਜਾਂਦਾ ਹੈ। ਕਿਸੇ ਵੀ ਢੰਗ ਦੇ ਨਾਲ ਜਿਹੜਾ ਕੰਨਿਆਂ ਦਾ ਮਾਰਨਾ ਹੈ ਸਿੱਖੀ ਵਿੱਚ ਬੱਜਰ ਪਾਪ ਹੈ। ਇਸ ਲਈ ਇਸ ਚੀਜ਼ ਤੋਂ ਵੀ ਹਰ ਗੁਰਸਿੱਖ ਮਾਈ ਭਾਈ ਨੂੰ ਸੰਕੋਚ ਕਰਨਾ ਚਾਹੀਦਾ ਹੈ। ਬ੍ਰਾਹਮਣ ਕੈਲੀ ਕਾਤ ਕੰਜਕਾ ਅਨਚਾਰੀ ਕਾ ਧਾਨ, ਚੌਥੇ ਨੰਬਰ 'ਤੇ ਜਿਸ ਮਨੁੱਖ ਦਾ ਕੋਈ ਸ੍ਰੇਸ਼ਟਾਚਾਰ ਹੀ ਨਹੀਂ ਹੈ, ਜੋ ਵੀ ਕੁਛ ਹੈ ਬਸ ਉਹ ਖਾਈ ਪੀ ਜਾਂਦਾ, ਉਸ ਮਨੁੱਖ ਦਾ ਜੂਠਾ ਖਾਣਾ ਇਹ ਵੀ ਇੱਕ ਬੱਜਰ ਪਾਪ ਹੀ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ ਇਹ ਜਿਹੜੇ ਬੱਜਰ ਪਾਪ ਨੇ, ਜਦੋਂ ਕੋਈ ਸਿਮਰਨ ਕਰਦਾ ਹੈ, ਸਿਮਰਤ ਸਵਾਮੀ ਕਿਲ ਵਿਖ ਨਾਸੇ, ਵਾਹਿਗੁਰੂ ਦਾ ਸਿਮਰਨ ਕਰਦਿਆਂ ਹੋਇਆਂ, ਅਤੇ ਉਸਦੇ ਸਾਰੇ ਕਿਲ ਵਿਖ ਦਾ ਅਰਥ ਹੈ ਬੱਜਰ ਪਾਪ ਨਾਸ ਹੋ ਜਾਂਦੇ ਹਨ।
ਸੁਖ ਸਹਿਜ ਆਨੰਦ ਨਿਵਾਸੇ,
ਅਤੇ ਫਿਰ ਸੁਖ ਸਹਿਜ ਉਸਨੂੰ ਆਤਮਕ ਅਡੋਲ ਅਵਸਥਾ ਦੇ ਸੁਖ ਵੀ ਪ੍ਰਾਪਤ ਹੋ ਜਾਂਦੇ ਹਨ, ਅਤੇ ਆਨੰਦ ਨਿਵਾਸੇ, ਅਤੇ ਆਨੰਦ ਦੇ ਵਿੱਚ ਉਹਨਾਂ ਦਾ ਨਿਵਾਸ ਹੋ ਜਾਂਦਾ ਹੈ।
ਰਾਮ ਜਨਾ ਕੋ ਰਾਮ ਭਰੋਸਾ, ਨਾਮ ਜਪਤ ਸਭ ਮਿਟਿਓ ਅੰਦੇਸਾ ਰਹਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਵਾਹਿਗੁਰੂ ਦੇ ਦਾਸ ਨੇ ਉਹਨਾਂ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਤੇ ਹੀ ਭਰੋਸਾ ਹੁੰਦਾ। ਨਾਮ ਜਪਦਿਆਂ ਹੋਇਆਂ ਉਹਨਾਂ ਦਾ ਸਾਰਾ ਅੰਦੇਸ਼ਾ ਤੌਖਲਾ ਔਰ ਉਹਨਾਂ ਦਾ ਖਦਸ਼ਾ ਉਹਨਾਂ ਦਾ ਡਰ ਪੈ ਦੂਰ ਹੋ ਜਾਂਦਾ ਹੈ।
ਆਦ ਸੰਗ ਕਛ ਭਉ ਨਾ ਪਰਾਤੀ।
ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ ਗੁਣ ਗੋਪਾਲ ਗਾਈਏ ਹੈ ਦਿਨ ਰਾਤੀ। ਅਨਵੇਂ ਕਰਕੇ ਅਰਥ ਲੱਗੇਗਾ ਵੀ ਜਿਹੜਾ ਮਨੁੱਖ ਸਾਧ ਸੰਗਤ ਵਿੱਚ ਜਾ ਕੇ ਦਿਨ ਰਾਤ ਉਸ ਗੋਪਾਲ ਦੇ ਗੁਣਾਂ ਨੂੰ ਗਾਉਂਦਾ ਹੈ, ਭਾਵ ਸਾਧ ਸੰਗਤ ਵਿੱਚ ਬੈਠ ਕੇ ਦਿਨ ਰਾਤ ਵਾਹਿਗੁਰੂ ਦੇ ਜਸ ਨੂੰ ਗਾਉਂਦਾ ਹੈ, ਕਸ਼ ਪਾਓ ਨਾ ਭ੍ਰਾਂਤੀ, ਨਾ ਉਹਨੂੰ ਕਿਸੇ ਕਿਸਮ ਦਾ ਡਰ ਹੀ ਲੱਗਦਾ ਹੈ ਤੇ ਨਾ ਹੀ ਕਦੇ ਉਹਨੂੰ ਭ੍ਰਾਂਤੀ ਕੋਈ ਭਰਮ ਭੁਲੇਖਾ ਪੈਂਦਾ ਹੈ।
ਕਰ ਕਿਰਪਾ ਪ੍ਰਭ ਬੰਧਨ ਛੋਟ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਸ ਵਾਹਿਗੁਰੂ ਨੇ ਕਿਰਪਾ ਕੀਤੀ ਸਾਨੂੰ ਬੰਧਨਾਂ ਤੋਂ, ਛੋਟ ਦਾ ਅਰਥ ਹੈ ਛੁਟਕਾਰਾ ਦਵਾ ਦਿੱਤਾ ਹੈ। ਪਰ ਕੁਛ ਜਿਹੜੇ ਵਿਦਵਾਨ ਨੇ ਉਹ ਕਹਿੰਦੇ ਪ੍ਰਭ ਜਿਹੜਾ ਲਫ਼ਜ਼ ਹੈ ਜੇ ਤਾਂ ਇਸ ਨੂੰ ਸਿਹਾਰੀ ਹੁੰਦੀ ਭੱਬੇ ਨੂੰ ਫੇਰ ਤਾਂ ਪ੍ਰਭੂ ਨੇ ਅਰਥ ਬਣ ਸਕਦਾ ਸੀ। ਇਸ ਲਈ ਕਰ ਕਿਰਪਾ ਪ੍ਰਬੰਧਨ ਛੋਟ ਵੀ ਉਸ ਪ੍ਰਭੂ ਦੀ ਕਿਰਪਾ ਦੇ ਨਾਲ ਬੰਧਨਾਂ ਤੋਂ ਛੋਟ ਦਾ ਅਰਥ ਹੈ ਸਾਨੂੰ ਛੁਟਕਾਰਾ ਮਿਲ ਗਿਆ, ਇਸ ਤਰ੍ਹਾਂ ਵੀ ਅਰਥ ਕੀਤਾ ਹੈ। ਪਰ ਇੱਕ ਗੱਲ ਸਾਨੂੰ ਯਾਦ ਰੱਖਣੀ ਚਾਹੀਦੀ ਹੈ, ਜਿਹੜੀ ਸਤਿਗੁਰੂ ਦੀ ਬਾਣੀ ਹੈ ਇਹ ਤੁਰਕੀ ਬਾਣੀ ਹੈ ਔਰ ਇਹ ਸੁਤੰਤਰ ਹੈ ਆਪਣੇ ਆਪ ਦੇ ਵਿੱਚ, ਕੋਈ ਨਿਰੁਕਤ ਹੈ, ਕੋਈ ਪਿੰਗਲ ਹੈ, ਕੋਈ ਵਿਆਕਰਨ ਹੈ, ਚਾਹੇ ਕੁਝ ਵੀ ਹੈ। ਔਰ ਠੀਕ ਹੈ ਜਿੱਥੇ ਕੋਈ ਉਹਦਾ ਨਿਯਮ ਢੁਕਦਾ ਹੈ ਉਹਨੂੰ ਟਕਾ ਲਓ, ਪਰ ਗੁਰਬਾਣੀ ਉੱਤੇ ਕਿਸੇ ਚੀਜ਼ ਨੂੰ ਠੋਸਣਾ ਨਹੀਂ ਚਾਹੀਦਾ, ਇਹ ਇੱਕ ਤਰ੍ਹਾਂ ਦਾ ਗੁਰਬਾਣੀ ਦਾ ਅਪਮਾਨ ਵੀ ਹੁੰਦਾ ਹੈ। ਇਸੇ ਲਈ ਜੇ ਬਾਣੀ ਸਾਡਾ ਗੁਰੂ ਹੈ, ਅਸੀਂ ਕਿਸੇ ਮਨੁੱਖ ਦੇ ਬਣਾਏ ਹੋਏ ਜਿਹੜੇ ਅਸੂਲ ਨੇ ਉਹਨਾਂ ਨੂੰ ਜ਼ਬਰਦਸਤੀ ਬਾਣੀ 'ਤੇ ਠੋਸੀਏ, ਇਹ ਗੱਲ ਕੋਈ ਸਿਆਣੂ ਭਰੀ ਨਹੀਂ ਜਾਪਦੀ। ਹਜ਼ੂਰ ਕਹਿੰਦੇ ਨੇ ਕਰ ਕਿਰਪਾ ਪ੍ਰਬੰਧਨ ਛੋਟ, ਚਰਨ ਕਮਲ ਕੀ ਦੀਨੀ ਓਟ। ਉਸ ਵਾਹਿਗੁਰੂ ਪਰਮੇਸ਼ਰ ਨੇ ਕਿਰਪਾ ਕੀਤੀ ਸਾਨੂੰ ਆਪਣੇ ਚਰਨਾਂ ਕਮਲਾਂ ਦੀ ਓਟ ਬਖਸ਼ਿਸ਼ ਕਰ ਦਿੱਤੀ ਹੈ। ਉਹ ਚਰਨ ਕਮਲ ਕਿਹੜੇ ਨੇ? ਚਿਤ ਚਰਨ ਨਾਮ, ਨਾਮ ਰੂਪੀ ਚਰਨਾਂ ਕਮਲਾਂ ਦੀ ਓਟ ਸਾਨੂੰ ਬਖਸ਼ਿਸ਼ ਕੀਤੀ ਹੈ, ਜਿਸ ਕਰਕੇ ਬੰਧਨਾਂ ਤੋਂ ਛੋਟ ਹੋ ਗਈ ਹੈ।
ਕਹੋ ਨਾਨਕ ਮਨ ਭਈ ਪ੍ਰਤੀਤ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਹੁਣ ਸਾਡੇ ਮਨ ਦੇ ਵਿੱਚ ਪ੍ਰਤੀਤ ਪੈਦਾ ਹੋ ਗਈ ਹੈ। ਪ੍ਰਤੀਤ ਦਾ ਅਰਥ ਹੈ ਭਰੋਸਾ, ਸਾਨੂੰ ਭਰੋਸਾ ਬੱਝ ਗਿਆ ਹੈ, ਸਾਨੂੰ ਯਕੀਨ ਆ ਗਿਆ ਹੈ ਤੇ ਉਸ ਵਾਹਿਗੁਰੂ ਪਰਮੇਸ਼ਰ ਤੇ ਸਾਡੀ ਪ੍ਰਤੀਤ ਬਣ ਗਈ ਹੈ।
ਨਿਰਮਲ ਜਸ ਪੀਵਹਿ ਜਨ ਨੀਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਨ੍ਹਾਂ ਦੇ ਮਨ ਦੇ ਵਿੱਚ ਪ੍ਰਤੀਤ ਬਣ ਜਾਂਦੀ ਹੈ ਤੇ ਫਿਰ ਉਹ ਜਨ ਗੁਰਮੁਖ ਪਿਆਰੇ ਹਮੇਸ਼ਾ ਲਈ ਉਸ ਵਾਹਿਗੁਰੂ ਦੇ ਨਿਰਮਲ ਜਸ ਨੂੰ ਪੀਂਦੇ ਨੇ, ਕਿਉਂਕਿ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਕੀਰਤਨ ਹੈ ਉਹ ਵੀ ਇੱਕ ਪਦਾਰਥ ਹੈ। ਅੰਮ੍ਰਿਤ ਰਸ ਹਰ ਕੀਰਤਨੋਂ ਕੋ ਵਿਰਲਾ ਪੀਵੈ। ਵਾਹਿਗੁਰੂ ਦੇ ਕੀਰਤਨ ਵਿੱਚ ਵੀ ਰਸ ਹੈ, ਬਾਣੀ ਵਿੱਚ ਵੀ ਰਸ ਹੈ ਅਤੇ ਨਿਰਮਲ ਜਸ ਉਹ ਬਹੁਤ ਨਿਰਮਲ ਪਵਿੱਤਰ ਵੀ ਹੈ। ਹਜ਼ੂਰ ਕਹਿੰਦੇ ਨੇ ਵੀ ਜਿਸ ਦੇ ਮਨ ਦੇ ਵਿੱਚ ਪ੍ਰਤੀਤ ਹੋ ਜਾਂਦੀ ਹੈ ਨਿਰਮਲ ਜਸ ਪੀਵੈ ਜਨ ਨੀਤ, ਉਹ ਜਨ ਗੁਰਮੁਖ ਪਿਆਰਾ ਹਮੇਸ਼ਾ ਲਈ ਉਸ ਵਾਹਿਗੁਰੂ ਦੇ ਪਵਿੱਤਰ ਜਸ ਕੀਰਤਨ ਦੇ ਪਵਿੱਤਰ ਰਸ ਨੂੰ ਪੀਂਦਾ ਹੈ।
ਗੌੜੀ ਮਹੱਲਾ ਪੰਜਵਾਂ, ਹਰ ਚਰਣੀ ਜਾ ਕਾ ਮਨ ਲਾਗਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਸ ਗੁਰਸਿੱਖ ਮਾਈ ਭਾਈ ਦਾ ਮਨ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਜੁੜ ਗਿਆ ਹੈ, ਕਿਉਂਕਿ ਵੱਡੀ ਗੱਲ ਤਾਂ ਇਹੀ ਹੈ ਨਾ, ਕਬੀਰ ਚਰਨ ਕਮਲ ਕੀ ਮੌਜ ਕੋ ਕਹੁ ਕੈਸੇ ਉਨਮਾਨ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਜਿਸਦਾ ਮਨ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੁੜ ਗਿਆ ਹੈ,
ਦੁੱਖ ਦਰਦ ਪ੍ਰਮਤਾ ਕਾ ਭਾਗਾ।
ਉਹਦਾ ਦੁੱਖ ਵੀ ਤੇ ਦਰਦ ਵੀ ਤੇ ਪਰਮ ਸਾਰਾ ਭੱਜ ਗਿਆ। ਦੁੱਖ ਜਨਮ ਮਰਨ ਦਾ ਸੀ ਤੇ ਦਰਦ ਜਿਹੜਾ ਈਰਖਾ ਤੇ ਹੰਕਾਰ ਦਾ ਸੀ ਤੇ ਪਰਮ ਪੰਜ ਪ੍ਰਕਾਰ ਦਾ ਸੀ, ਉਹਦਾ ਸਾਰਾ ਹੀ ਭੱਜ ਗਿਆ।
ਹਰ ਧਨ ਕੋ ਵਪਾਰੀ ਪੂਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਸੈ ਨਵਾਜੇ ਸੋ ਜਨ ਸੂਰਾ, ਜਿਸਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨਵਾਜਦੇ ਨੇ ਵਡਿਆਈ ਦਿੰਦੇ ਹਨ, ਹਰ ਧਨ ਕੋ ਵਪਾਰੀ ਪੂਰਾ। ਉਹ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਰੂਪੀ ਧਨ ਦਾ ਪੂਰਾ ਵਪਾਰੀ ਬਣ ਜਾਂਦਾ, ਭਾਵ ਉਹ ਵਾਹਿਗੁਰੂ ਦੇ ਨਾਮ ਨੂੰ ਕਿਸੇ ਵੀ ਕੀਮਤ 'ਤੇ ਖਰੀਦ ਲੈਂਦਾ ਹੈ। ਜਿਸ ਨੂੰ ਸਤਿਗੁਰੂ ਨਵਾਜਦੇ ਨੇ, ਜਿਸ ਨੂੰ ਸਤਿਗੁਰੂ ਵਡਿਆਈ ਦਿੰਦੇ ਹਨ, ਉਹ ਵਾਹਿਗੁਰੂ ਦੇ ਨਾਮ ਰੂਪੀ ਧਨ ਦਾ ਪੂਰਨ ਵਪਾਰੀ ਬਣ ਜਾਂਦਾ ਹੈ। ਅਤੇ ਜਿਸ ਨੂੰ ਸਤਿਗੁਰੂ ਵਡਿਆਈ ਦਿੰਦੇ ਨੇ, ਸੋ ਜਨ ਸੂਰਾ, ਉਹੀ ਜਨ ਦਾ ਸੂਰਮਾ ਬਣਦਾ ਹੈ। ਉਹ ਸੂਰਮਾ ਕਿਹੜਾ? ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਅਸਲੀ ਸੂਰਮੇ ਦੀ ਇਹ ਨਿਸ਼ਾਨੀ ਲਿਖੀ ਹੈ, ਜਾਕੋ ਹਰ ਰੰਗ ਲਾਗੋ ਇਸ ਯੁਗ ਮੈਂ ਹੈ, ਸੋ ਕਹੀਅਤ ਹੈ ਸੂਰਾ, ਆਤਮ ਜਿਨੈ ਸਗਲ ਵਸ ਤਾਂ ਕਹਿ ਜਾਂ ਕਾ ਸਤਿਗੁਰ ਪੂਰਾ। ਸੂਰਮੇ ਤਿੰਨ ਪ੍ਰਕਾਰ ਦੇ ਹੁੰਦੇ ਹਨ, ਰਥੀ, ਮਹਾਰਥੀ, ਅਤ ਰਥੀ। ਰਥੀ ਸੂਰਮੇ ਉਹਨਾਂ ਨੂੰ ਕਿਹਾ ਜਾਂਦਾ ਹੈ ਵੀ ਜਿਹੜੇ ਆਪਣੇ ਬਰਾਬਰ ਦੇ ਦੁਸ਼ਮਣ ਦੇ ਨਾਲ ਲੜ ਕੇ ਜਿੱਤ ਪ੍ਰਾਪਤ ਕਰਨ। ਮਹਾਰਥੀ ਜਿਹੜੇ 10,000 ਦੁਸ਼ਮਣ ਦਾ ਇਕੱਲੇ ਮੁਕਾਬਲਾ ਕਰਕੇ ਜਿੱਤ ਹਾਸਲ ਕਰਨ, ਅਤੇ ਅਤ ਰਥੀ ਸੂਰਮੇ ਅਣਗਿਣਤ ਦੁਸ਼ਮਣਾਂ ਦਾ ਟਾਕਰਾ ਕਰਦਿਆਂ ਹੋਇਆਂ ਫਿਰ ਵੀ ਹਾਰ ਨਾ ਮੰਨਣ, ਅਤੇ ਉਹਨਾਂ ਨੂੰ ਅਤ ਰਥੀ ਸੂਰਮੇ ਕਿਹਾ ਜਾਂਦਾ ਹੈ। ਪਰ ਇੱਧਰ ਅਧਿਆਤਮਿਕ ਖੇਤਰ ਦੇ ਵਿੱਚ ਜਿਹੜਾ ਆਪਣੇ ਸਰੀਰ ਨੂੰ ਪਾਪਾਂ ਤੋਂ, ਬਦੀਆਂ ਤੋਂ ਬਚਾ ਲਵੇ ਉਹ ਰਥੀ ਸੂਰਮਾ ਹੈ, ਅਤੇ ਜਿਹੜਾ ਆਪਣੀਆਂ ਇੰਦਰੀਆਂ ਨੂੰ ਵਿਸ਼ਿਆਂ ਵੱਲੋਂ ਰੋਕ ਲਵੇ ਉਹ ਮਹਾਰਥੀ ਸੂਰਮਾ ਹੈ, ਅਤੇ ਜਿਹੜਾ ਆਪਣੇ ਮਨ ਨੂੰ ਵਿਕਾਰਾਂ ਦੇ ਫੁਰਨਿਆਂ ਤੋਂ, ਵਿਸ਼ੇ ਵਾਸ਼ਨਾ ਤੋਂ ਰੋਕ ਲਵੇ ਉਹ ਅਤ ਰਥੀ ਸੂਰਮਾ ਹੈ। ਹਜ਼ੂਰ ਕਹਿੰਦੇ ਨੇ ਜਿਸ ਨੂੰ ਸਤਿਗੁਰੂ ਨਵਾਜਦੇ ਨੇ ਬਈ ਉਹੀ ਅਸਲੀ ਸੂਰਮਾ ਬਣਦਾ ਹੈ।
ਜਾ ਕੋ ਭਏ ਕਿਰਪਾਲ ਗੁਸਾਈ,
ਰਹਾਓ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ, ਭਾਈ ਜਿਨ੍ਹਾਂ ਤੇ ਉਹ ਗੁਸਾਈ ਅਕਾਲ ਪੁਰਖ ਵਾਹਿਗੁਰੂ ਜੀ ਕਿਰਪਾਲ ਹੋਏ ਨੇ, ਭਾਵ ਜਿਨ੍ਹਾਂ ਤੇ ਵਾਹਿਗੁਰੂ ਜੀ ਪ੍ਰਸੰਨ ਹੋਏ ਹਨ,
ਸੇ ਜਨ ਲਾਗੇ ਗੁਰ ਕੀ ਪਾਈ,
ਉਹੀ ਜਿਹੜੇ ਗੁਰਮੁਖ ਪਿਆਰੇ ਨੇ ਭਾਈ ਸਤਿਗੁਰੂ ਦੇ ਜਾ ਕੇ ਚਰਨੀ ਲੱਗੇ ਹਨ, ਕਿਉਂਕਿ ਵਾਹਿਗੁਰੂ ਦੀ ਕਿਰਪਾ ਦੇ ਨਾਲ ਪੂਰੇ ਗੁਰੂ ਦੀ ਸ਼ਰਨ ਤੇ ਪੂਰੇ ਗੁਰੂ ਦੀ ਕਿਰਪਾ ਨਾਲ ਵਾਹਿਗੁਰੂ ਦੇ ਨਾਲ ਮਿਲਾਪ ਹੁੰਦਾ ਹੈ।
ਸੁਖ ਸਹਿਜ ਸਾਂਤ ਆਨੰਦਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਪ ਜਪ ਜੀਵੇ ਪਰਮਾਨੰਦ। ਉਹ ਜਿਹੜੇ ਗੁਰਮੁਖ ਪਿਆਰੇ ਨੇ, ਜਿਨ੍ਹਾਂ ਤੇ ਵਾਹਿਗੁਰੂ ਪ੍ਰਸੰਨ ਹੋਇਆ ਤੇ ਗੁਰੂ ਦੇ ਚਰਨੀ ਲੱਗੇ ਨੇ, ਉਹ ਹਰ ਵੇਲੇ ਉਸ ਪਰਮ ਆਨੰਦ ਸਰੂਪ ਵਾਹਿਗੁਰੂ ਦੇ ਨਾਮ ਨੂੰ ਜਪ ਜਪ ਕੇ ਜਿਉਂਦੇ ਨੇ। ਫਿਰ ਉਹਨਾਂ ਨੂੰ ਕੀ ਮਿਲਦਾ ਹੈ? ਸੁਖ ਸਹਿਜ, ਆਤਮਕ ਅਡੋਲ ਅਵਸਥਾ ਦੇ ਸੁਖ ਮਿਲ ਜਾਂਦੇ ਨੇ, ਅਤੇ ਨਾਲ ਮਨ ਦੀ ਸ਼ਾਂਤੀ ਵੀ ਉਪਲਬਧ ਹੋ ਜਾਂਦੀ ਹੈ, ਅਤੇ ਪਰਮਾਤਮਕ ਆਨੰਦ ਵੀ ਉਹਨਾਂ ਨੂੰ ਪ੍ਰਾਪਤ ਹੋ ਜਾਂਦੇ ਹਨ।
ਨਾਮ ਰਾਸ ਸਾਧ ਸੰਗ ਖਾਟੀ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹਨਾਂ ਗੁਰਮੁਖਾਂ ਨੇ ਵਾਹਿਗੁਰੂ ਦੇ ਨਾਮ ਦੀ ਰਾਸ ਪੂੰਜੀ ਸਾਧ ਸੰਗਤ ਦੁਆਰਾ ਖੱਟੀ ਹੈ, ਭਾਵ ਗੁਰੂ ਦੀ ਸ਼ਰਨ ਵਿੱਚ ਆ ਕੇ ਵਾਹਿਗੁਰੂ ਦੇ ਨਾਮ ਦੀ ਪੂੰਜੀ ਉਹਨਾਂ ਨੇ ਖੱਟ ਲਈ ਹੈ।
ਕਹੋ ਨਾਨਕ ਪ੍ਰਭ ਆਪਦਾ ਕਾਟੀ,
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਫਿਰ ਵਾਹਿਗੁਰੂ ਨੇ ਉਹਨਾਂ ਦੀ ਸਾਰੀ ਹੀ ਆਪਦਾ ਦਾ ਅਰਥ ਹੈ, ਜਿਹੜੀ ਬਿਪਤਾ ਸੀ, ਮੁਸੀਬਤ ਸੀ, ਉਹਨਾਂ ਦੀ ਕੱਟ ਦਿੱਤੀ ਹੈ, ਭਾਵ ਉਹਨਾਂ ਦਾ ਸਾਰਾ ਦਲਿੱਦਰ ਔਰ ਉਹਨਾਂ ਦੀ ਸਾਰੀ ਜਹਿਮਤ ਦੂਰ ਕਰ ਦਿੱਤੀ ਹੈ।
ਗੌੜੀ ਮਹੱਲਾ ਪੰਜਵਾਂ, ਹਰ ਸਿਮਰਤ ਸਭ ਮਿਟ ਹੈ ਕਲੇਸ਼।
ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਵਾਹਿਗੁਰੂ ਦੇ ਨਾਮ ਸਿਮਰਨ ਦੀ ਮਹਿਮਾ ਸਾਨੂੰ ਸਮਝਾਉਂਦੇ ਹਨ, ਅਤੇ ਨਾਲ ਹੀ ਸਾਨੂੰ ਪ੍ਰੇਰਣਾ ਕਰ ਰਹੇ ਹਨ, ਉਚਰਹੋ ਰਾਮ ਨਾਮ ਲਖ ਬਾਰੀ, ਅੰਮ੍ਰਿਤ ਰਸ ਪੀਵਹੋ ਪ੍ਰਭ ਪਿਆਰੀ। ਰਹਾਓ, ਇਹ ਸਾਡੀ ਰਸਨਾ ਨੂੰ ਉਪਦੇਸ਼ ਹੈ ਕਿ ਇਹ ਪਿਆਰੀ ਰਸਨਾ, ਉਚਰੋ ਰਾਮ ਨਾਮ ਲਖ ਬਾਰੀ, ਤੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਇੱਕ ਵਾਰ ਨਹੀਂ, ਦੋ ਵਾਰ ਨਹੀਂ, ਜਾਂ 100 ਵਾਰ ਵੀ ਨਹੀਂ, ਲੱਖਾਂ ਵਾਰੀ ਜਪ, ਕਿਉਂਕਿ ਵਾਹਿਗੁਰੂ ਦੇ ਨਾਮ ਨੂੰ ਜਿੰਨਾ ਵੀ ਤੂੰ ਜਪੇਂਗੀ, ਅੰਮ੍ਰਿਤ ਰਸ ਪੀਵਹੋ, ਤੂੰ ਅੰਮ੍ਰਿਤ ਰਸ ਨੂੰ ਪਾਨ ਕਰੇਂਗੀ, ਕਿਉਂਕਿ ਵਾਹਿਗੁਰੂ ਦੇ ਨਾਮ ਦੇ ਵਿੱਚ ਅੰਮ੍ਰਿਤ ਰਸ ਹੈ। ਜਿਵੇਂ ਜਿਵੇਂ ਸਾਡੀ ਰਸਨਾ ਵਾਹਿਗੁਰੂ ਦੇ ਨਾਮ ਨੂੰ ਜਪਦੀ ਹੈ, ਉਵੇਂ ਉਵੇਂ ਉਸਨੂੰ ਰਸ ਵੀ ਪ੍ਰਾਪਤ ਹੁੰਦਾ ਹੈ। ਇਸੇ ਲਈ ਤਾਂ ਗੁਰੂ ਅਮਰਦਾਸ ਮਹਾਰਾਜ ਨੇ ਇਹ ਸਿੱਖਿਆ ਦਿੱਤੀ ਹੈ ਰਸਨਾ ਨੂੰ, ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਕਿਤੇ, ਜਿੱਚਰ ਹਰ ਰਸ ਪੱਲੇ ਨਾ ਪਾਏ। ਇਹ ਰਸਨਾ ਨੂੰ ਹੀ ਰਸ ਪ੍ਰਾਪਤ ਹੁੰਦਾ ਹੈ ਨਾ, ਜਦੋਂ ਅਸੀਂ ਰਸਨਾ ਤੋਂ ਨਾਮ ਜਪਦੇ ਹਾਂ, ਇੱਕ ਦੋ ਜੀਭਾਂ ਲੱਖ ਹੋਏ ਲੱਖ ਹੋਵੇ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼। ਅਤੇ ਜਦੋਂ ਲੱਖਾਂ ਵਾਰੀ ਇੱਕ ਇੱਕ ਰਸਨਾ ਤੋਂ ਅਸੀਂ ਨਾਮ ਜਪਦੇ ਹਾਂ ਤਾਂ ਫਿਰ ਓਨਾ ਹੀ ਵਧੇਰੇ ਅੰਮ੍ਰਿਤ ਰਸ ਪ੍ਰਾਪਤ ਹੁੰਦਾ ਹੈ। ਬਹੁਤ ਸਾਰੇ ਇਹੋ ਜਿਹੇ ਗੁਰਮੁਖ ਪਿਆਰੇ ਮਹਾਂਪੁਰਖ ਹਨ ਵੀ ਜਿਹੜੇ ਕੋਈ ਸਵਾ ਸਵਾ ਲੱਖ ਮੂਲ ਮੰਤਰ ਦਾ ਜਾਪ ਕਰਦਾ ਹੈ। ਕਈ ਮਹਾਂਪੁਰਖ ਛੱਤੀ ਛੱਤੀ ਲੱਖ ਵੀ ਮੂਲ ਮੰਤਰ ਦਾ ਜਾਪ ਅਭਿਆਸ ਕਰਦੇ ਨੇ। ਕਈ ਰਾਤ ਦਿਨ ਵੀ ਕਰੀ ਜਾਂਦੇ ਨੇ ਜਿਨ੍ਹਾਂ 'ਤੇ ਗੁਰੂ ਦੀ ਕਿਰਪਾ ਹੁੰਦੀ ਹੈ। ਉਚਰੋ ਰਾਮ ਨਾਮ ਲੱਖ ਬਾਰੀ ਅੰਮ੍ਰਿਤ ਰਸ ਪੀਵੋ ਪ੍ਰਭ ਪਿਆਰੀ। ਇਸੇ ਲਈ ਹਜ਼ੂਰ ਕਹਿੰਦੇ ਨੇ ਇਹ ਪਿਆਰੀ ਰਸਨਾ ਤੂੰ ਲੱਖਾਂ ਵਾਰੀ ਵਾਹਿਗੁਰੂ ਦੇ ਨਾਮ ਨੂੰ ਉਚਾਰਨ ਕਰ ਭਾਵ ਕਰੀ ਹੀ ਜਾ। ਕਦੇ ਇਹ ਨਾ ਸੋਚ ਵੀ ਮੈਂ ਹੁਣ ਬਹੁਤ ਜਪ ਲਿਆ ਹੁਣ ਛੱਡ ਦੇਵਾਂ। ਤੂੰ ਲੱਖਾਂ ਵਾਰੀ ਵਾਹਿਗੁਰੂ ਦੇ ਨਾਮ ਨੂੰ ਜਪ ਅਤੇ ਫਿਰ ਅੰਮ੍ਰਿਤ ਰਸ ਨੂੰ ਪੀ। ਲੋ ਹੁਣ ਆਰੰਭ ਤੋਂ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ
ਹਰ ਸਿਮਰਤ ਸਭ ਮਿਟ ਹੈ ਕਲੇਸ਼।
ਹਜ਼ੂਰ ਫਰਮਾਉਂਦੇ ਨੇ ਭਾਈ ਵਾਹਿਗੁਰੂ ਦਾ ਸਿਮਰਨ ਕਰਦਿਆਂ ਹੋਇਆਂ ਤੇਰੇ ਸਾਰੇ ਕਲੇਸ਼ ਮਿਟ ਜਾਣਗੇ। ਉਹ ਕਲੇਸ਼ ਅੱਗੇ ਵੀ ਵਿਚਾਰ ਆਏ ਸੀ, ਪੰਜ ਕਲੇਸ਼ ਮੰਨੇ ਨੇ ਅਵਿਦਿਆ ਅਸਮਤਾ ਅਭਿਨਿਵੇਸ਼ ਰਾਗ ਦੁਵੈਸ਼ ਪੰਜ ਕਲੇਸ਼ ਅਤੇ ਜਾਂ ਕਲੇਸ਼ ਦਾ ਅਰਥ ਸਿੱਧਾ ਜਿੰਨੇ ਲੜਾਈ ਝਗੜੇ ਨੇ ਹਰ ਸਿਮਰ ਸਾ ਮਿਟ ਹੈ ਕਲੇਸ਼। ਵੀ ਜਿੰਨੇ ਵੀ ਲੜਾਈ ਝਗੜੇ ਨੇ ਕਲੇਸ਼ ਨੇ ਉਹ ਵੀ ਵਾਹਿਗੁਰੂ ਦਾ ਸਿਮਰਨ ਕਰਦਿਆਂ ਸਾਰੇ ਮਿਟ ਜਾਂਦੇ ਹਨ।
ਚਰਨ ਕਮਲ ਮਨ ਮਹਿ ਪਰਵੇਸ਼।
ਪਰ ਉਹ ਕਲੇਸ਼ ਕਦੋਂ ਮਿਟਦੇ ਨੇ? ਜਦੋਂ ਸਿਮਰਨ ਕਰਦਿਆਂ ਹੋਇਆਂ ਵਾਹਿਗੁਰੂ ਦੇ ਚਰਨ ਕਮਲ ਸਾਡੇ ਮਨ ਦੇ ਵਿੱਚ ਪ੍ਰਵੇਸ਼ ਹੋ ਜਾਂਦੇ ਨੇ। ਭਾਵ ਜਿੱਥੇ ਵਾਹਿਗੁਰੂ ਦੇ ਪ੍ਰਤੱਖ ਵੀ ਚਰਨ ਕਮਲ ਅਥਵਾ ਨਾਮ ਰੂਪੀ ਚਰਨ ਕਮਲ ਸਾਡੇ ਹਿਰਦੇ ਵਿੱਚ ਪ੍ਰਵੇਸ਼ ਕਰ ਜਾਂਦੇ ਨੇ, ਭਾਵ ਨਾਮ ਹਿਰਦੇ ਵਿੱਚ ਵਸ ਜਾਂਦਾ ਹੈ, ਉਸ ਵੇਲੇ ਸਾਰੇ ਕਲੇਸ਼ ਮਿਟ ਜਾਂਦੇ ਹਨ।
ਉਚਰਹੋ ਰਾਮ ਨਾਮ ਲੱਖ ਬਾਰੀ ਅੰਮ੍ਰਿਤ ਰਸ ਪੀਵਹੁ ਪ੍ਰਭ ਪਿਆਰੀ ਰਹਾਉ।
ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਰਸਨਾ ਨੂੰ ਕਹਿੰਦੇ ਨੇ ਕਿ ਇਹ ਪਿਆਰੀ ਰਸਨਾ ਤੂੰ ਲੱਖਾਂ ਵਾਰੀ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪ ਤੇ ਨਾਲ ਅੰਮ੍ਰਿਤ ਰਸ ਪਾਨ ਕਰ, ਇਹਦੇ ਨਾਲ ਤੈਨੂੰ ਮਹਾਨ ਅੰਮ੍ਰਿਤ ਰਸ ਪ੍ਰਾਪਤ ਹੋਵੇਗਾ।
ਸੁਖ ਸਹਿਜ ਰਸ ਮਹਾ ਆਨੰਦਾ।
ਰਹਾਉ ਬਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਨੇ ਜਪ ਜਪ ਜੀਵੇ ਪਰਮਾਨੰਦ। ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਉਸ ਪਰਮ ਆਨੰਦ ਸਰੂਪ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਜਪ ਜਪ ਕੇ ਜੀਵੇ ਦਾ ਅਰਥ ਜਿਉਂਦੇ ਨੇ ਅਤੇ ਫਿਰ ਉਹਨਾਂ ਨੂੰ ਸੁਖ ਸਹਿਜ ਰਸ ਮਹਾ ਆਨੰਦ ਹੈ, ਉਹਨਾਂ ਨੂੰ ਆਤਮਕ ਅਡੋਲ ਅਵਸਥਾ ਦਾ ਸੁਖ ਅਤੇ ਨਾਮ ਦਾ ਸਿਮਰਨ ਦਾ ਰਸ ਅਤੇ ਵਾਹਿਗੁਰੂ ਦੇ ਮਿਲਾਪ ਦਾ ਮਹਾ ਆਨੰਦ ਵੱਡਾ ਆਨੰਦ ਵੀ ਪ੍ਰਾਪਤ ਹੋ ਜਾਂਦਾ ਹੈ।
ਕਾਮ ਕ੍ਰੋਧ ਲੋਭ ਮਦ ਖੋਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹਨਾਂ ਨੇ ਕਾਮ ਕ੍ਰੋਧ ਲੋਭ ਮੋਹ ਅਤੇ ਮਦ ਹੰਕਾਰ ਇਹ ਸਾਰੇ ਵਿਕਾਰ ਵੀ ਖੋਏ ਨਾਸ ਕਰ ਦਿੱਤੇ।
ਸਾਧਕੇ ਸੰਗ ਕਿਲ ਵਿਖ ਸਭ ਧੋਏ।
ਤੇ ਫਿਰ ਗੁਰੂ ਦੀ ਸੰਗਤ ਵਿੱਚ ਜਾ ਕੇ ਉੱਥੇ ਸੇਵਾ ਸਿਮਰਨ ਕੀਰਤਨ ਬਾਣੀ ਦਾ ਨਿਤਨੇਮ ਕਰਦਿਆਂ ਹੋਇਆਂ ਕਿਲ ਵਿਖ ਸਭ ਧੋਏ ਅਤੇ ਸਾਰੇ ਉਹਨਾਂ ਨੇ ਬੱਜਰ ਪਾਪ ਵੀ ਧੋ ਦਿੱਤੇ, ਕਿਉਂਕਿ ਗੁਰੂ ਕੇ ਸ਼ਬਦ ਵਿੱਚ ਸ਼ਕਤੀ ਹੈ, ਗੁਰ ਕਾ ਸ਼ਬਦ ਕਾਟੈ ਕੋਟ ਕਰਮ। ਨਾਮ ਦੇ ਵਿੱਚ ਵੀ ਇਹ ਵੱਡੀ ਸ਼ਕਤੀ ਹੈ, ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ। ਇਸੇ ਲਈ ਹਜ਼ੂਰ ਕਹਿੰਦੇ ਗੁਰੂ ਦੀ ਸੰਗਤ ਵਿੱਚ ਜਾ ਕੇ ਉਹਨਾਂ ਨੇ ਵੱਡੇ ਤੋਂ ਵੱਡੇ ਪਾਪ ਵੀ ਸਾਰੇ ਧੋ ਲਏ।
ਕਿਰਪਾ ਪ੍ਰਭ ਦੀਨ ਦਿਆਲਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅਰਦਾਸ ਕਰਦੇ ਨੇ ਇਹ ਦੀਨਾਂ ਤੇ ਦਿਆਲਤਾ ਕਰਨ ਵਾਲੇ ਅਕਾਲ ਪੁਰਖ ਜੀ ਸਾਡੇ ਤੇ ਕਿਰਪਾ ਕਰੋ।
ਨਾਨਕ ਦੀਜੈ ਸਾਧ ਰਵਾਲਾ।
ਜਿਹੜੇ ਮਹਾਰਾਜ ਇਹੋ ਜਿਹੇ ਸਾਧੂ ਨੇ, ਇਹੋ ਜਿਹੇ ਮਹਾਂਪੁਰਖ ਨੇ ਜਿਹੜੇ ਹਰ ਵੇਲੇ ਸਿਮਰਨ ਦੇ ਵਿੱਚ ਹੀ ਜੁੜੇ ਹੋਏ ਨੇ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਤਨ ਸੇਈ ਨਾਨਕਾ ਪੂਰਨ ਸੋਈ ਸੰਤ। ਐਸੇ ਮਹਾਂਪੁਰਖਾਂ ਦੇ ਚਰਨਾਂ ਦੀ ਧੂੜ ਸਾਨੂੰ ਬਖਸ਼ਿਸ਼ ਕਰ ਦਿਓ।
ਗੌੜੀ ਮਹੱਲਾ ਪੰਜਵਾਂ ਜਿਸ ਕਾ ਦੀਆ ਪਹਿਨੈ ਖਾਏ।
ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਇਹ ਜਿਹੜਾ ਅਕਿਰਤ ਕਣ ਜੀਵ ਹੈ ਨਾ, ਵਾਹਿਗੁਰੂ ਨੇ ਇੰਨੇ ਪਰਉਪਕਾਰ ਇਸ ਤੇ ਕੀਤੇ ਨੇ ਤੇ ਇਹ ਅਹਿਸਾਨ ਫਰੋਸ਼ ਹੋ ਰਿਹਾ ਹੈ। ਇਹ ਉਸ ਵਾਹਿਗੁਰੂ ਪਰਮੇਸ਼ਰ ਦਾ ਸ਼ੁਕਰਾਨਾ ਵੀ ਨਹੀਂ ਕਰ ਸਕਦਾ। ਜੇ ਕੋਈ ਮਨੁੱਖ ਕਿਸੇ ਮਨੁੱਖ 'ਤੇ ਥੋੜ੍ਹਾ ਬਹੁਤ ਆਸਾਨ ਕਰ ਦੇਵੇ ਤਾਂ ਫਿਰ ਉਹਦਾ 'ਤੇ ਇਹ ਧੰਨਵਾਦ ਕਰ ਦਿੰਦਾ ਹੈ ਪਰ ਜਿਸ ਅਕਾਲ ਪੁਰਖ ਨੇ ਸਾਨੂੰ ਸਭ ਕੁਛ ਦਿੱਤਾ ਹੈ ਅਤੇ ਉਹਦਾ ਕਦੀ ਸਿਮਰਨ ਨਹੀਂ ਕਰਦਾ, ਇਹ ਮਨੁੱਖ ਦੀ ਐਸੀ ਹਾਲਤ ਹੈ। ਹਜ਼ੂਰ ਕਹਿੰਦੇ ਨੇ, ਜਿਸਕਾ ਦੀਆ ਪਹਿਨੈ ਖਾਏ, ਵੀ ਜਿਸ ਵਾਹਿਗੁਰੂ ਦਾ ਦਿੱਤਾ ਹੋਇਆ ਤੂੰ ਪਹਿਨਦਾ ਹੈ ਅਤੇ ਖਾਣਾ ਵੀ ਹੈ। ਇਹਦਾ ਮਤਲਬ ਇਹ ਹੈ, ਜਿੰਨੇ ਵੀ ਖਾਣ ਅਤੇ ਪਹਿਨਣ ਵਾਲੇ ਭੁੱਗਣ ਵਾਲੇ ਪਦਾਰਥ ਨੇ, ਇਹ ਸਾਰੇ ਵਾਹਿਗੁਰੂ ਦੇ ਬਖਸ਼ੇ ਹੋਏ ਨੇ। ਸਾਨੂੰ ਇਸ ਗੱਲ ਦੀ ਵਿਚਾਰ ਕਰਨੀ ਚਾਹੀਦੀ, ਥੋੜ੍ਹਾ ਜਿਹਾ ਡੂੰਘਾ ਸੋਚਣਾ ਚਾਹੀਦਾ ਹੈ। ਵੀ ਹੁਣ ਤੁਸੀਂ ਦੇਖੋ, ਇਹ ਧਰਤੀ ਵਾਹਿਗੁਰੂ ਨੇ ਪੈਦਾ ਕੀਤੀ ਹੈ, ਇਸ ਧਰਤੀ ਵਿੱਚੋਂ ਹਰ ਤਰ੍ਹਾਂ ਦਾ ਅਨਾਜ ਅਤੇ ਪਦਾਰਥ ਪੈਦਾ ਹੁੰਦੇ ਨੇ ਜਿਹੜੇ ਸਾਡੇ ਜੀਵਨ ਦੀਆਂ ਲੋੜਾਂ ਪੂਰੀਆਂ ਕਰਦੇ ਨੇ। ਇਸ ਲਈ ਸਭ ਕੁਝ ਵਾਹਿਗੁਰੂ ਪਰਮੇਸ਼ਰ ਨੇ ਹੀ ਤਾਂ ਦਿੱਤਾ ਹੋਇਆ। ਇਸੇ ਲਈ ਸਤਿਗੁਰੂ ਵਾਹਿਗੁਰੂ ਦੇ ਪਰ ਉਪਕਾਰ ਯਾਦ ਕਰਵਾਉਂਦੇ ਹਨ, ਜਿਸਕਾ ਦੀਆ ਪਹਿਨਾ ਖਾਏ, ਵੀ ਜਿਸ ਵਾਹਿਗੁਰੂ ਦਾ ਦਿੱਤਾ ਹੋਇਆ ਤੂੰ ਖਾਂਦਾ ਪਹਿਨਦਾ ਹੈ।
ਤਿਸ ਸਿਉ ਆਲਸ ਕਿਉਂ ਬਣੈ ਮਾਏ।
ਹੇ ਮਾਂ, ਐ ਬਜ਼ੁਰਗ ਸਖੀਓ, ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਆਲਸ ਕਰਨੀ ਨਹੀਂ ਬਣਦੀ। ਭਾਵ ਜਿਸ ਵਾਹਿਗੁਰੂ ਦਾ ਦਿੱਤਾ ਖਾਣੇ ਪਹਿਨਦੇ ਹਾਂ, ਉਸ ਵਾਹਿਗੁਰੂ ਪਰਮੇਸ਼ਰ ਦੀ ਸੇਵਾ ਭਗਤੀ ਲਈ ਸਾਨੂੰ ਹਮੇਸ਼ਾ ਲਈ ਤਿਆਰ ਬਰਤਿਆਰ ਰਹਿਣਾ ਚਾਹੀਦਾ ਹੈ।
ਖਸਮ ਵਿਸਾਰ ਆਨ ਕੰਮ ਲੱਗ ਹੈ।
ਲੋ ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਸ ਖਸਮ ਮਾਲਕ ਵਾਹਿਗੁਰੂ ਪਰਮੇਸ਼ਰ ਨੂੰ ਭੁਲਾ ਕੇ ਇਹ ਜਿਹੜਾ ਜੀਵ ਹੈ ਹੋਰ ਕੰਮਾਂ ਦੇ ਵਿੱਚ ਲੱਗ ਜਾਂਦਾ ਹੈ।
ਬਦਲੇ ਰਤਨ ਤਿਆਗ ਹੈ।
ਆ ਵੇਖ ਲਓ, ਮਨੁੱਖ ਦਾ ਸੁਭਾਵ ਹੈ ਵਾਹਿਗੁਰੂ ਦੇ ਨਾਮ ਨੂੰ ਸਿਮਰਨ ਨੂੰ ਛੱਡ ਕੇ ਹੋਰ ਕੰਮਾਂ ਕਾਰਾਂ ਦੇ ਵਿੱਚ ਲੱਗ ਜਾਂਦਾ ਹੈ। ਇਹ ਤੇ ਇਸ ਤਰ੍ਹਾਂ ਦੀ ਗੱਲ ਹੈ ਜਿਵੇਂ ਕੋਈ ਕੌਡੀ ਦੇ ਬਦਲੇ ਰਤਨ ਨੂੰ ਛੱਡ ਦੇਵੇ। ਮਾਇਆ ਕੌਡੀ ਹੈ ਅਤੇ ਰਤਨ ਵਾਹਿਗੁਰੂ ਦਾ ਨਾਮ ਹੈ। ਇਹ ਜੀਵ ਮਾਇਆ ਰੂਪੀ ਕੌਡੀ ਦੇ ਬਦਲੇ ਵਾਹਿਗੁਰੂ ਦੇ ਨਾਮ ਰਤਨ ਨੂੰ ਛੱਡੀ ਜਾ ਰਿਹਾ ਹੈ। ਇਹ ਸੌਦਾ ਇਹ ਬਹੁਤ ਗਲਤ ਹੋ ਰਿਹਾ ਹੈ। ਕੌਡੀ ਬਦਲੇ ਕਦੇ ਰਤਨਾਂ ਨੂੰ ਛੱਡਿਆ ਨਹੀਂ ਜਾ ਸਕਦਾ। ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ,
ਪ੍ਰਭੂ ਤਿਆਗ ਲਾਗਤ ਅਨ ਲੋਭਾ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇਹ ਜੀਵ ਵਾਹਿਗੁਰੂ ਨੂੰ ਛੱਡ ਕੇ ਤੇ ਜਿਹੜੇ ਹੋਰ ਪਦਾਰਥਾਂ ਦੇ ਮਾਇਆ ਦੇ ਲੋਭ ਦੇ ਵਿੱਚ ਲੱਗ ਜਾਂਦਾ ਹੈ।
ਦਾਸ ਸਲਾਮ ਕਰਤ ਕਤ ਸੋਭਾ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਇਹ ਜਿਹੜੀ ਮਾਇਆ ਹੈ ਇਹ ਤੇ ਵਾਹਿਗੁਰੂ ਦੀ ਦਾਸੀ ਹੈ। ਦਾਸ ਸੱਸੇ ਨੂੰ ਸਿਹਾਰੀ ਦਾਸੀ ਹੈ, ਇਹ ਮਾਇਆ ਵਾਹਿਗੁਰੂ ਦੀ ਦਾਸੀ ਹੈ। ਤੇ ਭਾਈ ਜੇ ਕੋਈ ਵਾਹਿਗੁਰੂ ਨੂੰ ਛੱਡ ਕੇ ਤੇ ਦਾਸੀ ਨੂੰ ਸਲਾਮ ਕਰੇ, ਉਹਦੀ ਕਿਤੇ ਸੋਭਾ ਹੋ ਸਕਦੀ ਹੈ? ਉਹਦੀ ਕਿਤੇ ਵਡਿਆਈ ਹੋ ਸਕਦੀ? ਕਦੀ ਵੀ ਨਹੀਂ ਹੋ ਸਕਦੀ। ਇਹ ਮਨੁੱਖ ਸਰਬ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਨੂੰ ਛੱਡ ਕੇ ਤੇ ਮਾਇਆ ਨੂੰ ਸਲਾਮ ਕਰਦਾ, ਮਾਇਆ ਦਾ ਗੁਲਾਮ ਬਣਿਆ ਹੋਇਆ। ਹਜ਼ੂਰ ਕਹਿੰਦੇ, ਜਿਹੜਾ ਮਨੁੱਖ ਵਾਹਿਗੁਰੂ ਨੂੰ ਛੱਡ ਕੇ, ਕਿਸੇ ਬਾਦਸ਼ਾਹ ਨੂੰ ਛੱਡ ਕੇ ਦਾਸੀ ਨੂੰ ਸਲਾਮ ਕਰੇ, ਉਹ ਕਦੇ ਸੋਭਾ ਨਹੀਂ ਪਾ ਸਕਦਾ।
ਅੰਮ੍ਰਿਤ ਰਸ ਖਾਵੇ ਖਾਣ ਪਾਣ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਵੇਖ ਲਓ, ਉਸ ਵਾਹਿਗੁਰੂ ਪਰਮੇਸ਼ਰ ਦੇ ਦਿੱਤੇ ਹੋਏ ਜਿਹੜੇ ਪਦਾਰਥ ਨੇ ਅੰਮ੍ਰਿਤ ਰੂਪ, ਵੀ ਉਹਨਾਂ ਦੇ ਰਸਾਂ ਨੂੰ ਇਹ ਖਾਂਦਾ ਵੀ ਹੈ ਤੇ ਪਾਣ ਦਾ ਅਰਥ ਪੀਂਦਾ ਵੀ ਹੈ। ਅਥਵਾ ਅੰਮ੍ਰਿਤ ਰਸ ਖਾਵੇ ਖਾਣ ਪਾਣ, ਜਿੰਨੇ ਵੀ ਖਾਣ ਪੀਣ ਵਾਲੇ ਪਦਾਰਥ ਨੇ, ਨਾ ਤਾਂ ਹੁਣ ਖਾਣ ਵਾਲਿਆਂ ਦੀ ਕੋਈ ਕਮੀ ਹੈ ਅਤੇ ਨਾ ਹੀ ਪੀਣ ਵਾਲਿਆਂ ਦੀ ਕੋਈ ਕਮੀ ਹੈ। ਕਿੰਨੇ ਜੂਸ ਨੇ, ਕਿੰਨੇ ਕੋਲਡ ਡਰਿੰਕ ਨੇ, ਹੋਰ ਕਿੰਨੀਆਂ ਖਾਣ ਵਾਲੀਆਂ ਚੀਜ਼ਾਂ ਨੇ, ਇਹ ਸਭ ਵਾਹਿਗੁਰੂ ਦੀਆਂ ਦਾਤਾਂ ਨੇ ਨਾ। ਅੰਮ੍ਰਿਤ ਰਸ ਖਾਵੇ ਖਾਣ ਪਾਣ, ਵੀ ਜਿੰਨੇ ਵੀ ਖਾਣ ਪੀਣ ਵਾਲੇ ਪਦਾਰਥ ਨੇ, ਇਹਨਾਂ ਦੇ ਅੰਮ੍ਰਿਤ ਰਸ ਨੂੰ ਬੜੇ ਸਵਾਦਲੇ ਰਸ ਨੂੰ ਚੱਖਦਾ ਹੈ।
ਜਿਨ ਦੀਏ ਤਿਸ ਹੈ ਨਾ ਜਾਣਹਿ ਸਵਾਨ।
ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਜਿਸ ਵਾਹਿਗੁਰੂ ਪਰਮੇਸ਼ਰ ਨੇ ਇਹ ਦਿੱਤੇ ਨੇ ਉਹਨੂੰ ਇਹ ਜਾਣਦਾ ਵੀ ਨਹੀਂ ਹੈ। ਦਾਤ ਪਿਆਰੀ ਵਿਸਰਿਆ ਦਾ ਤਾਰਾ, ਜਾਣੈ ਨਾਹੀ ਮਰਨ ਵਿਚਾਰਾ। ਸਵਾਨ ਇਹ ਜਿਹੜਾ ਜੀਵ ਐਸਾ ਕੁੱਤਾ ਬਣਿਆ ਹੋਇਆ, ਸਵਾਨ ਕਹਿੰਦੇ ਨੇ ਕੁੱਤੇ ਨੂੰ, ਕੁੱਤੇ ਦਾ ਸੁਭਾਅ ਬੜਾ ਲੋਭੀ ਹੁੰਦਾ ਹੈ, ਉਹ ਥਾਂ ਥਾਂ ਝੂਠ ਖਾਂਦਾ ਫਿਰਦਾ ਹੈ, ਇਹੀ ਮਨੁੱਖ ਦਾ ਸੁਭਾਅ ਬਣਿਆ ਹੋਇਆ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਜਿਸ ਵਾਹਿਗੁਰੂ ਨੇ ਇਹ ਸਾਰੇ ਪਦਾਰਥ ਦਿੱਤੇ ਨੇ, ਇਹ ਐਸਾ ਲੋਭੀ ਕੁੱਤਾ ਹੈ, ਇਹਦਾ ਸੁਭਾਅ ਝੂਠ ਖਾਣ ਦਾ ਬਣ ਗਿਆ ਅਤੇ ਇੱਧਰ ਉੱਧਰ ਮੂੰਹ ਮਾਰਦਾ ਰਹਿੰਦਾ ਹੈ। ਜਿਸ ਵਾਹਿਗੁਰੂ ਨੇ ਦਿੱਤੇ ਨੇ ਉਹਨੂੰ ਤਾਂ ਜਾਣਦਾ ਹੀ ਨਹੀਂ ਹੈ, ਅਤੇ ਉਹਦੇ ਦਿੱਤੇ ਹੋਏ ਪਦਾਰਥਾਂ ਨੂੰ ਹਰ ਰੋਜ਼ ਖਾਈ ਪੀ ਜਾਂਦਾ ਹੈ।
ਕਹੋ ਨਾਨਕ ਹਮ ਲੂਣ ਹਰਾਮੀ।
ਲੋਹਣ ਸਾਹਿਬ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਜੇ ਕੁਛ ਹੋਰ ਨਹੀਂ ਕਰ ਸਕਦੇ ਤਾਂ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਹੀ ਕਰ ਲਓ। ਤੁਸੀਂ ਭੋਲੀ ਮੰਨ ਲਵੋ, ਕਹੋ ਨਾਨਕ ਹਮ ਲੂਣ ਹਰਾਮੀ। ਸਤਿਗੁਰੂ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਅਸੀਂ ਤੇ ਲੂਣ ਹਰਾਮੀ ਹਾਂ, ਨਿਮਕ ਹਰਾਮੀ ਹਾਂ, ਤੁਹਾਡਾ ਖਾ ਕੇ ਫਿਰ ਅਸੀਂ ਹਰਾਮ ਕਰਦੇ ਹਾਂ।
ਬਖਸ਼ ਲਿਓ ਪ੍ਰਭ ਅੰਤਰ ਜਾਮੇ,
ਹੇ ਅੰਤਰ ਜਾਮੇ ਵਾਹਿਗੁਰੂ ਜੀ, ਤੁਸੀਂ ਹੁਣ ਕਿਰਪਾ ਕਰਕੇ ਸਾਨੂੰ ਬਖਸ਼ ਲਓ, ਭਾਵੇਂ ਅਸੀਂ ਹੈ ਤੇ ਲੂਣ ਹਰਾਮੀ ਨਿਮਕ ਹਰਾਮੀ ਆਸਾਨ ਫਰੋਸ਼ ਅਕਿਰਤ ਕਣ ਹਾਂ, ਪਰ ਮਹਾਰਾਜ ਤੁਸੀਂ ਦਿਆਲੂ ਕਿਰਪਾਲੂ ਹੋ, ਕਿਰਪਾ ਕਰਕੇ ਸਾਨੂੰ ਬਖਸ਼ ਲਵੋ।
ਗੌੜੀ ਮਹੱਲਾ ਪੰਜਵਾਂ, ਪ੍ਰਭ ਕੇ ਚਰਨ ਮਨ ਮਾਹੇ ਧਿਆਨ।
ਲੋ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਵੀ ਹੁਣ ਪਾਵਨ ਪਵਿੱਤਰ ਨਾਮ ਦੀ ਮਹਿਮਾ ਉਚਾਰਨ ਕਰਦੇ ਹਨ। ਹਰ ਦਿਨ ਹਰ ਸਿਮਰਨ ਮੇਰੇ ਭਾਈ, ਕੋਟ ਜਨਮ ਕੀ ਮਲ ਲਹਿ ਜਾਈ ਰਹਾਓ। ਹਜ਼ੂਰ ਕਹਿੰਦੇ ਨੇ, ਹਰ ਦਿਨ ਹਰ ਸਿਮਰਨ ਮੇਰੇ ਭਾਈ, ਹਰ ਦਿਨ ਅਤੇ ਹਰ ਰਾਤ ਐ ਮੇਰੇ ਭਰਾਵਾ ਵਾਹਿਗੁਰੂ ਦਾ ਸਿਮਰਨ ਕਰ, ਕੋਈ ਦਿਨ ਕੋਈ ਰਾਤ ਖਾਲੀ ਨਾ ਜਾਵੇ। ਭਾਵ ਆਪਣਾ ਨਿਯਮ ਬਣਾ ਵੀ ਇੰਨਾ ਸਮਾਂ ਨਿਤਨੇਮ ਕਰਨਾ ਹੈ, ਇੰਨਾ ਸਮਾਂ ਸੇਵਾ ਕਰਨੀ ਹੈ, ਇੰਨਾ ਸਮਾਂ ਸਿਮਰਨ ਵੀ ਕਰਨਾ ਹੈ। ਹਰ ਦਿਨ ਹਰ ਸਿਮਰਨ ਮੇਰੇ ਭਾਈ, ਐ ਮੇਰੇ ਭਰਾਵਾ ਵੀ ਤੂੰ ਹਰ ਦਿਨ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਨਾ ਹੈ। ਇਹਦਾ ਫਲ ਕੋਟ ਜਨਮ ਕੀ ਮਲ ਲਹਿ ਜਾਈ, ਕਰੋੜਾਂ ਜਨਮਾਂ ਜਨਮਾਂ ਦੀ ਜੋ ਤੇਰੇ ਮਨ ਨੂੰ ਮੈਲ ਲੱਗੀ ਹੋਈ ਹੈ, ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ, ਕਾਲਾ ਹੋਆ ਸਿਆਹ ਹੋ, ਉਹ ਸਾਰੀ ਮੈਲ ਲਹਿ ਜਾਵੇਗੀ। ਲੋ ਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ,
ਪ੍ਰਭ ਕੇ ਚਰਨ ਮਨ ਮਾਹੇ ਧਿਆਨ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਹੇ ਭਾਈ, ਤੂੰ ਵਾਹਿਗੁਰੂ ਦੇ ਚਰਨਾਂ ਦਾ ਮਨ ਵਿੱਚ ਧਿਆਨ ਵਸਾ,
ਸਗਲ ਤੀਰਥ ਮੱਜਨ ਇਸ਼ਨਾਨ।
ਇਹਦੇ ਨਾਲ ਸਾਰੇ ਤੀਰਥਾਂ ਦਾ ਪੁਰਬੀ ਇਸ਼ਨਾਨ ਦਾ ਫਲ ਤੈਨੂੰ ਪ੍ਰਾਪਤ ਹੋ ਜਾਵੇਗਾ, ਕਿਉਂਕਿ ਵਾਹਿਗੁਰੂ ਦੇ ਨਾਮ ਰੂਪੀ ਚਰਨਾਂ ਨੂੰ ਮਨ ਵਿੱਚ ਵਸਾਉਣ ਦੇ ਨਾਲ ਮਾਨੋ ਸਾਰੇ ਤੀਰਥਾਂ ਤੇ ਪੁਰਬਾਂ ਦਾ ਇਸ਼ਨਾਨ ਕਰ ਲਿਆ, ਇਸ ਤੋਂ ਵੀ ਵੱਧ ਤੈਨੂੰ ਇਹ ਮਹਾਨ ਪੁੰਨ ਫਲ ਪ੍ਰਾਪਤ ਹੋਵੇਗਾ।
ਹਰ ਦਿਨ ਹਰ ਸਿਮਰਨ ਮੇਰੇ ਭਾਈ, ਕੋਟ ਜਨਮ ਕੀ ਮਲ ਲਹਿ ਜਾਈ ਰਹਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐ ਮੇਰੇ ਭਰਾਵਾ ਵੀ ਹਰ ਦਿਨ ਤੇ ਹਰ ਰਾਤ ਵਾਹਿਗੁਰੂ ਦਾ ਸਿਮਰਨ ਕਰਿਆ ਕਰ, ਕਿਸੇ ਦਿਨ ਵੀ ਨਾਗਾ ਨਾ ਪਾ, ਕੋਟ ਜਨਮ ਕੀ ਮਲ ਲਹਿ ਜਾਈ, ਇਹਦੇ ਨਾਲ ਕਰੋੜਾਂ ਜਨਮਾਂ ਦੀ ਤੇਰੀ ਮੈਲ ਲਹਿ ਜਾਵੇਗੀ। ਜਿਵੇਂ ਆਪਾਂ ਤਕਰੀਬਨ ਕੰਮ ਕਾਰ ਕਰਦੇ ਹਾਂ ਅਤੇ ਫਿਰ ਇਸ਼ਨਾਨ ਕਰਦੇ ਹਾਂ ਵੀ ਮੈਲ ਲਹਿ ਜਾਵੇ, ਜੇ ਰੋਜ਼ ਇਸ਼ਨਾਨ ਕਰਨਾ ਚਾਹੀਦਾ ਹੈ ਅਤੇ ਨਿਤਨੇ ਵੀ ਹਰ ਰੋਜ਼ ਕਰਨਾ ਚਾਹੀਦਾ, ਕਿਉਂਕਿ ਘਰ ਦੇ ਵਿੱਚ ਆਪਾਂ ਸਫਾਈ ਵੀ ਲਗਭਗ ਹਮੇਸ਼ਾ ਕਰਦੇ ਹਾਂ, ਅਤੇ ਇਸੇ ਤਰ੍ਹਾਂ ਆਪਣੇ ਮਨ ਦੀ ਵੀ ਜੀਵਨ ਦੀ ਵੀ ਸਫਾਈ ਸਿਮਰਨ ਦੇ ਨਾਲ ਨਿਤਨੇਮ ਦੇ ਨਾਲ ਕਰਨੀ ਚਾਹੀਦੀ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਹਰ ਦਿਨ ਹਰ ਸਿਮਰਨ ਮੇਰੇ ਭਾਈ, ਐ ਮੇਰੇ ਭਰਾਵਾ, ਹਰ ਦਿਨ ਹਰ ਰਾਤ ਵਾਹਿਗੁਰੂ ਦਾ ਸਿਮਰਨ ਕਰਨਾ ਚਾਹੀਦਾ ਹੈ, ਜਿੰਨਾ ਹੋਵੇ ਘੱਟ ਤੋਂ ਘੱਟ ਵੱਧ ਤੋਂ ਵੱਧ ਜ਼ਰੂਰ ਕਰਨਾ ਚਾਹੀਦਾ ਹੈ, ਇਹਦੇ ਨਾਲ ਕਰੋੜਾਂ ਜਨਮਾਂ ਦੀ ਮੈਲ ਲਹਿ ਜਾਂਦੀ ਹੈ।
ਹਰ ਕੀ ਕਥਾ ਰਿਦ ਮਾਹੇ ਬਸਾਈ,
ਰਹਾਓ ਬਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਭਾਈ ਜਿੱਥੇ ਸਿਮਰਨ ਕਰਨਾ ਹੈ ਉੱਥੇ ਨਾਲ ਸੰਗਤ ਵਿੱਚ ਜਾ ਕੇ ਕਥਾ ਵੀ ਸੁਣਨੀ ਹੈ, ਅਤੇ ਨਾਲ ਹੀ ਸਤਿਗੁਰੂ ਕਥਾ ਦਾ ਮਹਾਤਮ ਦੱਸਦੇ ਨੇ, ਗੁਰਮੁਖੋ ਹਰ ਕੀ ਕਥਾ ਰਿਦ ਮਾਹੇ ਬਸਾਈ, ਜਿਸਨੇ ਵਾਹਿਗੁਰੂ ਦੀ ਕਥਾ, ਗੁਰਬਾਣੀ ਵਿੱਚ ਵਾਹਿਗੁਰੂ ਦੀ ਹੀ ਕਥਾ ਹੈ, ਹਰ ਕੀ ਕਥਾ ਰਿਦ ਮਾਹੇ ਵਸਾਈ, ਜਿਸਨੇ ਵਾਹਿਗੁਰੂ ਦੀ ਕਥਾ ਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ ਹੈ,
ਮਨ ਬਾਛਤ ਸਗਲੇ ਫਲ ਪਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਮਨ ਇਛਤ ਸਾਰੇ ਹੀ ਫਲ ਪ੍ਰਾਪਤ ਕਰ ਲੈਂਦਾ ਹੈ,
ਜੀਵਨ ਮਰਨ ਜਨਮ ਪਰਵਾਨ।
ਜਾਂ ਕਾ ਹਿਰਦੈ ਵਸੈ ਭਗਵਾਨ, ਅਨਵੇਂ ਕਰ ਕੀ ਅਰਥ ਲੱਗੇਗਾ, ਜਿਹਦੇ ਹਿਰਦੇ ਵਿੱਚ ਭਗਵਾਨ ਅਕਾਲ ਪੁਰਖ ਵਾਹਿਗੁਰੂ ਵਸ ਜਾਂਦਾ ਹੈ, ਜੀਵਨ ਮਰਨ ਜਨਮ ਪ੍ਰਵਾਨ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਸਦਾ ਜੀਵਨ ਵੀ ਅਤੇ ਉਹਦਾ ਜਨਮ ਅਤੇ ਮਰਨ ਦੋਵੇਂ ਹੀ ਪ੍ਰਵਾਨ ਹੋ ਜਾਂਦੇ ਨੇ, ਕਿਉਂਕਿ ਜਨਮ ਤੋਂ ਜੀਵਨ ਯਾਤਰਾ ਸ਼ੁਰੂ ਹੁੰਦੀ ਹੈ ਅਤੇ ਮਰਨ 'ਤੇ ਜਾ ਕੇ ਮੁੱਕ ਜਾਂਦੀ ਹੈ। ਉਸਦਾ ਜਨਮ ਅਤੇ ਮਰਨ ਵੀ ਅਤੇ ਉਹਦਾ ਜੀਵਨ ਵੀ ਪ੍ਰਵਾਨ ਹੋ ਜਾਂਦਾ ਹੈ, ਜਿਹਦੇ ਹਿਰਦੇ ਵਿੱਚ ਵਾਹਿਗੁਰੂ ਆਪ ਵਸ ਜਾਂਦਾ ਹੈ।
ਕਹੋ ਨਾਨਕ ਸੇਈ ਜਨ ਪੂਰੇ, ਜਿਨ੍ਹਾਂ ਪ੍ਰਾਪਤ ਸਾਧੂ ਧੂਰੇ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਨ੍ਹਾਂ ਨੂੰ ਸਤਿਗੁਰੂ ਦੇ ਚਰਨਾਂ ਦੀ ਧੂੜ ਪ੍ਰਾਪਤ ਹੋ ਜਾਂਦੀ ਹੈ, ਕਹੋ ਨਾਨਕ ਸੇਈ ਜਨ ਪੂਰੇ, ਉਹੀ ਜਨ ਸੰਸਾਰ ਦੇ ਵਿੱਚ ਪੂਰਨ ਮਹਾਂਪੁਰਖ ਬਣ ਗਏ ਨੇ, ਜਿਨ੍ਹਾਂ ਨੂੰ ਸਤਿਗੁਰੂ ਦੇ ਚਰਨਾਂ ਦੀ ਧੂੜ ਭਾਵ ਸ਼ਰਧਾ ਪ੍ਰਾਪਤ ਹੋ ਜਾਂਦੀ ਹੈ ਅਤੇ ਬਈ ਉਹੀ ਸੰਸਾਰ ਦੇ ਵਿੱਚ ਪੂਰੇ ਮਹਾਂਪੁਰਖ ਬਣੇ ਨੇ। ਪੂਰੇ ਮਹਾਂਪੁਰਖਾਂ ਦੀ ਨਿਸ਼ਾਨੀ ਕੀ ਹੁੰਦੀ ਹੈ? ਹਰ ਕਾ ਸੇਵਕ ਸੋ ਹਰ ਜਿਹਾ ਭੇਦ ਨਾ ਜਾਣਹੁ ਮਾਨਸ ਦੇਹਾ। ਇਹ ਪੂਰਨ ਮਹਾਂਪੁਰਖਾਂ ਦੀ ਅਵਸਥਾ ਹੁੰਦੀ ਹੈ, ਉਹ ਪਰਮੇਸ਼ਰ ਦੇ ਵਿੱਚ ਹੀ ਲੀਨ ਹੋ ਜਾਂਦੇ ਨੇ, ਪਰਮੇਸ਼ਰ ਦਾ ਹੀ ਰੂਪ ਹੋ ਜਾਂਦੇ ਨੇ। ਇਸ ਲਈ ਜਿਨ੍ਹਾਂ ਨੂੰ ਸਤਿਗੁਰੂ ਦੇ ਚਰਨਾਂ ਦੀ ਧੂੜ ਮਿਲ ਜਾਵੇ ਉਹ ਪੂਰਨ ਮਹਾਂਪੁਰਖ ਬਣ ਜਾਂਦੇ ਹਨ। ਧੰਨ ਗੁਰੂ ਅਰਜਨ ਦੇਵ ਮਹਾਰਾਜ, ਸੱਚੇ ਪਾਤਸ਼ਾਹ ਨੇ ਮਹਾਨ ਬਖਸ਼ਿਸ਼ ਕੀਤੀ, ਸਾਨੂੰ ਪਾਵਨ ਪਵਿੱਤਰ ਸੁੰਦਰ ਅਤੇ ਅਮੋਲਕ ਉਪਦੇਸ਼ ਬਖਸ਼ੇ ਹਨ। ਆਪਾਂ ਇਹਨਾਂ ਨੂੰ ਸੁਣਿਆ ਅਤੇ ਸੁਣ ਕੇ ਆਪਣੇ ਮਨ ਵਿੱਚ ਵਸਾਉਣਾ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਕਹੋ ਨਾਨਕ ਸੇਈ ਜਨ ਪੂਰੇ, ਜਿਨ੍ਹਾਂ ਪ੍ਰਾਪਤ ਸਾਧੂ ਧੂਰੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।